ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸੁਨੇਹੋ ਰਹਾਉ। ਨਾਮ ਬਿਨਾ ਜੋ ਪਹਿਰੈ ਖਾਏ, ਜਿਉਂ ਕੂਕਰ ਜੂਠਨ ਮਹਿ ਪਾਏ। ਨਾਮ ਬਿਨਾ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸਿੰਗਾਰ। ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮਹਿ ਰੋਗ। ਨਾਮ ਤਿਆਗ ਕਰੇ ਅਨ ਕਾਜ, ਬਿਨ ਸਜਾਏ ਝੂਠੇ ਸਭ ਪਾਜ। ਗੌੜੀ ਮਹੱਲਾ ਪੰਜਵਾਂ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਉ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਗੌੜੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਇਹੋ ਜਿਹਾ ਉਪਦੇਸ਼ ਦਿਓ ਜਿਹਦੇ ਨਾਲ ਸਾਡਾ ਜੀਵਨ ਵੀ ਸਫਲ ਹੋ ਜਾਵੇ, ਲੋਕ ਸੁਖੀ ਪਰਲੋਕ ਸੁਹੇਲਾ ਵੀ ਬਣ ਜਾਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰਸ਼ਬਦ ਦੇ ਅੰਦਰ ਵਾਹਿਗੁਰੂ ਦੇ ਨਾਮ ਜਪਣ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਕਿਉਂਕਿ ਗੁਰਮਤਿ ਦੇ ਅੰਦਰ ਸਾਰੇ ਸਾਧਨਾਂ ਨਾਲੋਂ ਵਾਹਿਗੁਰੂ ਦੇ ਨਾਮ ਦੀ ਵਿਸ਼ੇਸ਼ ਮਹਾਨਤਾ ਦਰਸਾਈ ਗਈ ਹੈ। ਤੁਸੀਂ ਗੁਰਬਾਣੀ ਦਾ ਕੋਈ ਵੀ ਸ਼ਬਦ ਲੈ ਲਓ, ਉਹਦੇ ਵਿੱਚ ਨਾਮ ਦੀ ਹੀ ਮਹਿਮਾ ਵਧੇਰੇ ਲਿਖੀ ਸਾਨੂੰ ਪ੍ਰਾਪਤ ਹੁੰਦੀ ਹੈ। ਆਪ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੂਤ ਨਾਹੀਂ ਨਾਹੀਂ, ਮਤ ਪਰਮ ਭੁੱਲੋ ਭੁੱਲੋ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ ਸੰਤੋ। ਹਰ 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 ਆਰਾਧ ਹੋ, ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਾਧ ਹੋ। ਇਸ ਢੰਗ ਦੇ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਮ ਦੀ ਮਹਿਮਾ ਬੇਅੰਤ ਵਰਣਨ ਕੀਤੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਗੁਰਸ਼ਬਦ ਦੇ ਅੰਦਰ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਸੋਂ ਨਾਮ ਦੀ ਯਾਚਨਾ ਕਰਦੇ ਹਨ, ਉੱਥੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਅਸੀਂ ਹੋਰ ਕਿਸੇ ਵੀ ਵਸਤੂ ਜਾਂ ਵਿਅਕਤੀ ਨਾਲ ਜਾਂ ਕਿਸੇ ਪਦਾਰਥ ਦੇ ਨਾਲ ਪ੍ਰੇਮ ਕਰਦੇ ਹਾਂ ਉਹ ਸਾਰਾ ਹੀ ਬੇਕਾਰ ਹੈ। ਬੜੀਆਂ ਉਦਾਹਰਣਾਂ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਮ ਦੀ ਮਹਿਮਾ ਪ੍ਰਗਟ ਕੀਤੀ ਹੈ। ਲਓ ਆਪ ਸੰਗਤਾਂ ਬਹੁਤ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹੱਲਾ ਪੰਜਵਾਂ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਰਦਾਸ ਹੈ ਮਿਲ ਮੇਰੇ ਗੋਬਿੰਦ, ਐ ਮੇਰੇ ਗੋਬਿੰਦ ਮੈਨੂੰ ਆ ਕੇ ਮਿਲ, ਕੀ ਇੱਛਾ ਹੈ ਤੁਹਾਡੀ ਆਪਣਾ ਨਾਮ ਦੇਹੋ, ਕਿਰਪਾ ਕਰੋ ਮੈਨੂੰ ਆ ਕੇ ਮਿਲੋ ਅਤੇ ਆਪਣਾ ਨਾਮ ਦੇ ਦਿਓ, ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗੋਬਿੰਦ ਜੋ ਸ਼ਬਦ ਹੈ ਇਹਦੇ ਅਰਥ ਮਹਾਂਪੁਰਖ ਬੜੇ ਸੁੰਦਰ ਕਰਦੇ ਸਨ। ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਅਥਵਾ ਗੋ ਗੁਰਾਂ ਦੀ ਬਾਣੀ ਕਰਕੇ ਬਿੰਦ ਜਾਣਨ ਯੋਗ, ਅਥਵਾ ਗੋ ਦਾ ਅਰਥ ਹੈ ਸਾਡੇ ਗੋ ਪ੍ਰਿਥਵੀ ਦਾ ਧਰਤੀ ਦਾ ਬਿੰਦ ਰਖਵਾਲਾ, ਇਸ ਢੰਗ ਦੇ ਨਾਲ ਗੋਬਿੰਦ ਦੇ ਅਰਥ ਕਰਦੇ ਸਨ। ਪਰ ਗੋਬਿੰਦ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ, ਉਹਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਐ ਮੇਰੇ ਗੋਬਿੰਦ, ਐ ਮੇਰੇ ਸਤਿਗੁਰੂ, ਐ ਮੇਰੇ ਅਕਾਲ ਪੁਰਖ ਵਾਹਿਗੁਰੂ, ਤੂੰ ਆ ਕੇ ਸਾਨੂੰ ਮਿਲ ਅਤੇ ਆਪਣਾ ਨਾਮ ਦੇ।
ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ।
ਹੇ ਵਾਹਿਗੁਰੂ ਜੀ, ਅਸਾਂ ਇਹ ਵੀ ਸੁਣਿਆ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਅਸੀਂ ਹੋਰ ਕਿਸੇ ਵੀ ਵਸਤੂ ਨਾਲ ਕਿਸੇ ਵੀ ਵਿਅਕਤੀ ਨਾਲ ਅਸਨੇਹੋ ਦਾ ਅਰਥ ਹੈ ਪ੍ਰੇਮ ਕਰ ਲਈਏ, ਉਹਨੂੰ ਤਰਕਾਰ ਹੀ ਤਰਕਾਰ ਆਖਿਆ ਜਾ ਸਕਦਾ ਹੈ। ਕਿਉਂ ਸਤਿਗੁਰੂ ਦੇ ਬਚਨ ਹਨ, ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਜਿਨ੍ਹਾਂ ਚੀਜ਼ਾਂ ਦੇ ਵਿੱਚ ਲੱਗ ਕੇ ਸਾਨੂੰ ਵਾਹਿਗੁਰੂ ਪਰਮੇਸ਼ਰ ਭੁੱਲਦਾ ਹੈ, ਉਹਨਾਂ ਚੀਜ਼ਾਂ ਦੇ ਨਾਲ ਕੀਤਾ ਪ੍ਰੇਮ ਉਹ ਸਾਰਾ ਹੀ ਨਿਸਫਲ ਹੈ। ਬਿਨ ਗੋਬਿੰਦ ਅਵਰ ਸੰਗ ਨੇਹਾ, ਉਹ ਜਾਣਹੋ ਸਦਾ ਦੁਹੇਲਾ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਤੋਂ ਬਿਨਾਂ ਸੀ ਹੋਰ ਕਿਸੇ ਵੀ ਚੀਜ਼ ਦੇ ਨਾਲ ਜੇ ਮੋਹ ਪਿਆਰ ਪਾ ਵੀ ਲੈਂਦੇ ਹਾਂ, ਅੰਤ ਸਮੇਂ ਉਹ ਦੁੱਖ ਦਾ ਹੀ ਕਾਰਨ ਬਣਦਾ। ਤੁਸੀਂ ਕਿਸੇ ਨਾਲ ਵੀ ਮੋਹ ਕਰਕੇ ਵੇਖ ਲਓ, ਜਦੋਂ ਅੰਨ ਦਾ ਸਮਾਂ ਆਉਂਦਾ ਹੈ ਤਾਂ ਉਸ ਵੇਲੇ ਛੱਡਣ ਵੇਲੇ ਬੜੀ ਕਠਿਨਾਈ ਆਉਂਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਸਮਝਾਇਆ ਹੈ ਬਈ ਜਿਵੇਂ ਇੱਕ ਪ੍ਰਕਿਰਤੀ ਦਾ ਨਿਯਮ ਹੈ, ਜਿਵੇਂ ਜਿਵੇਂ ਕੋਈ ਫਲ ਪੱਕਦਾ ਹੈ ਉਹ ਬਿਰਛ ਦੀ ਪਕੜ ਨੂੰ ਘਟਾਉਂਦਾ ਜਾਂਦਾ ਹੈ ਅਤੇ ਜਦੋਂ ਫਲ ਪੱਕ ਜਾਵੇ ਆਪਣੇ ਆਪ ਹੀ ਬਿਰਛ ਨੂੰ ਛੱਡ ਕੇ ਕਿਰ ਕੇ ਹੇਠਾਂ ਡਿੱਗ ਪੈਂਦਾ ਹੈ। ਇਹ ਪ੍ਰਕਿਰਤੀ ਦਾ ਨਿਯਮ ਹੈ। ਇਸੇ ਤਰ੍ਹਾਂ ਮਨੁੱਖ ਨੂੰ ਵੀ ਚਾਹੀਦਾ ਹੈ ਉਹ ਸੰਸਾਰ ਦੇ ਨਾਲ ਅਤੇ ਆਪਣੇ ਪਰਿਵਾਰ ਦੇ ਨਾਲ ਇਸੇ ਢੰਗ ਦੇ ਨਾਲ ਹੀ ਜੁੜੇ ਜਿਵੇਂ ਪ੍ਰਕਿਰਤੀ ਦਾ ਨਿਯਮ ਹੈ। ਠੀਕ ਹੈ, ਛੋਟਾ ਬੱਚਾ ਹੁੰਦਾ ਉਹ ਮਾਤਾ ਪਿਤਾ ਤੋਂ ਬਿਨਾਂ ਰਹਿ ਨਹੀਂ ਸਕਦਾ, ਕੱਚੇ ਫਲ ਵਾਂਗ ਉਹਦੀ ਪਕੜ ਵਧੇਰੇ ਹੁੰਦੀ ਹੈ। ਪਰ ਜਿਵੇਂ ਜਿਵੇਂ ਜਵਾਨ ਹੁੰਦਾ ਫਿਰ ਬੁੱਢਾ ਹੁੰਦਾ ਪੱਕ ਜਾਂਦਾ ਹੈ, ਉਸ ਵੇਲੇ ਤਾਂ ਮੋਹ ਘਟਾਉਣਾ ਹੀ ਚਾਹੀਦਾ, ਨਹੀਂ ਤਾਂ ਫਿਰ ਇਹ ਮੋਹ ਦੁੱਖ ਦਾ ਕਾਰਨ ਹੀ ਬਣਦਾ ਹੈ, ਜਿਸ ਨੂੰ ਆਉਂਦੇ ਸਮੇਂ ਵਾਹਿਗੁਰੂ ਪਰਮੇਸ਼ਰ ਭੁੱਲ ਜਾਂਦਾ ਹੈ ਅਤੇ ਫਿਰ ਉਹ ਕਦੇ ਵੀ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਐ ਮੇਰੇ ਵਾਹਿਗੁਰੂ, ਤੂੰ ਆ ਕੇ ਸਾਨੂੰ ਮਿਲ ਅਤੇ ਸਾਨੂੰ ਆਪਣਾ ਨਾਮ ਬਖਸ਼ਿਸ਼ ਕਰ, ਕਿਉਂਕਿ ਅਸਾਂ ਸੁਣਿਆ ਹੈ ਨਾਮ ਤੋਂ ਬਿਨਾਂ ਜਿਹੜੀ ਵੀ ਚੀਜ਼ ਨਾਲ ਅਸੀਂ ਮੋਹ ਕਰਦੇ ਹਾਂ, ਚਾਹੇ ਉਹ ਜੜ ਵਸਤੂ ਹੈ ਅਤੇ ਚਾਹੇ ਕੋਈ ਚੇਤਨ ਵਸਤੂ ਹੈ, ਤ੍ਰਿਗ ਤ੍ਰਿਗ ਉਹਦੇ ਮੋਹ ਪਿਆਰ ਨੂੰ ਤਰਕਾਰ ਹੀ ਤਰਕਾਰ ਆਖਿਆ ਹੈ।
ਨਾਮ ਬਿਨਾ ਜੋ ਪਹਿਰੈ ਖਾਏ।
ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਮ ਤੋਂ ਬਿਨਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੈ। ਲਓ ਹੁਣ ਇਹਦੇ ਬਾਰੇ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਹਜ਼ੂਰ ਸਮਝਾਉਂਦੇ ਹਨ ਕਿ ਐ ਗੁਰਮੁਖੋ, ਨਾਮ ਬਿਨਾਂ ਜੋ ਪਹਿਰੈ ਖਾਏ, ਨਾਮ ਤੋਂ ਬਿਨਾਂ ਜੋ ਵੀ ਇਹ ਮਨੁੱਖ ਪਹਿਨਦਾ ਹੈ ਅਤੇ ਖਾਂਦਾ ਹੈ, ਪਹਿਨਦਾ ਬਸਤਰ ਹੈ, ਖਾਂਦਾ ਭੋਜਨ ਹੈ, ਪਦਾਰਥ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਹੇ ਭਾਈ, ਨਾਮ ਤੋਂ ਬਿਨਾਂ ਇਹ ਮਨੁੱਖ ਜੋ ਵੀ ਪਹਿਨਦਾ ਹੈ ਅਤੇ ਜੋ ਵੀ ਖਾਂਦਾ ਹੈ ਉਹ ਸਾਰੇ ਦਾ ਸਾਰਾ ਬੇਕਾਰ ਹੈ।
ਜਿਉਂ ਕੂਕਰ ਜੂਠਨ ਮਹਿ ਪਾਏ।
ਹੁਣ ਸਤਿਗੁਰੂ ਨੇ ਅੱਗੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ। ਜੂਠਨ ਦਾ ਅਰਥ ਮਹਾਂਪੁਰਖ ਕਰਦੇ ਸਨ ਰਸੋਈ ਭਾਵ ਲੰਗਰ। ਜਿਉਂ ਕੂਕਰ ਜੂਠਨ ਮਹਿ ਪਾਏ, ਜਿਵੇਂ ਕੂਕਰ ਦਾ ਅਰਥ ਹੈ ਕੁੱਤਾ, ਜੂਠਣ ਦਾ ਅਰਥ ਹੈ ਰਸੋਈ ਦੇ ਵਿੱਚ ਮੂੰਹ ਪਾ ਜਾਵੇ ਉਹ ਬੇਕਾਰ ਹੋ ਜਾਂਦੀ ਹੈ, ਜਿਸ ਨੂੰ ਕੁੱਤਾ ਮੂੰਹ ਲਾ ਜਾਵੇ ਉਹ ਭੋਜਨ ਖਾਣ ਦੇ ਯੋਗ ਨਹੀਂ ਰਹਿੰਦਾ। ਇਸੇ ਤਰ੍ਹਾਂ ਅਸੀਂ ਨਾਮ ਤੋਂ ਬਿਨਾਂ ਜੋ ਵੀ ਖਾਂਦੇ ਪਹਿਨਦੇ ਹਾਂ ਉਹ ਸਾਰਾ ਹੀ ਬੇਕਾਰ ਹੈ। ਜੇ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ ਫਿਰ ਤਾਂ ਖਾਣ ਅਤੇ ਪਹਿਨਣ ਦੀ ਵੀ ਸਫਲਤਾ ਹੋ ਸਕਦੀ ਹੈ, ਅਤੇ ਜੇ ਅਸੀਂ ਨਾਮ ਤੋਂ ਬਿਨਾਂ ਖਾਂਦੇ ਅਤੇ ਪਹਿਨਦੇ ਹਾਂ ਉਹ ਇਸੇ ਤਰ੍ਹਾਂ ਬੇਕਾਰ ਹੈ ਜਿਵੇਂ ਕੋਈ ਕੁੱਤਾ ਰਸੋਈ ਵਿੱਚ ਆ ਵੜੇ, ਸਾਰੀ ਰਸੋਈ ਬੇਕਾਰ ਹੋ ਜਾਂਦੀ ਹੈ, ਖਾਣ ਦੇ ਯੋਗ ਨਹੀਂ ਰਹਿੰਦੀ, ਇਸੇ ਤਰ੍ਹਾਂ ਸਭ ਕੁਝ ਬੇਅਰਥ ਹੋ ਜਾਂਦਾ ਹੈ। ਦੂਜਾ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ, ਜਿਉਂ ਕੂਕਰ ਜੂਠਨ ਮਹਿ ਪਾਏ, ਜਿਵੇਂ ਕੁੱਤਾ ਜੂਠਨ ਮਹਿ ਦਾ ਅਰਥ ਹੈ ਵੀ ਜੂਠ ਦੇ ਵਿੱਚ ਮੂੰਹ ਪਾਉਂਦਾ ਹੈ। ਜੂਠਨ ਬਹੁ ਵਚਨ ਮੰਨਿਆ ਵੀ ਜੂਠਾਂ ਵਿੱਚ ਮੂੰਹ ਪਾਉਂਦਾ, ਭਾਵ ਕੁੱਤੇ ਦਾ ਸੁਭਾਅ ਹੁੰਦਾ ਹੈ। ਜਿੱਥੇ ਵੀ ਕੋਈ ਆਪਾਂ ਚੀਜ਼ ਖਾ ਕੇ ਸੁੱਟ ਦਿੰਦੇ ਹਾਂ, ਬੇਕਾਰ ਚੀਜ਼ ਹੁੰਦੀ ਹੈ, ਔਰ ਉਹਨੂੰ ਜਾ ਕੇ ਮੂੰਹ ਲਾਉਂਦਾ, ਉਹਨੂੰ ਚੱਟਦਾ ਹੈ, ਇਹ ਵੀ ਕੁੱਤੇ ਦਾ ਸੁਭਾਅ ਹੁੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਵੇਂ ਕੁੱਤਾ ਜਾ ਕੇ ਜੂਠਾਂ ਦੇ ਵਿੱਚ ਬੇਕਾਰ ਚੀਜ਼ਾਂ ਦੇ ਵਿੱਚ ਮੂੰਹ ਪਾਉਂਦਾ ਹੈ, ਇਸੇ ਤਰ੍ਹਾਂ ਅਸੀਂ ਜੋ ਵੀ ਨਾਮ ਤੋਂ ਬਿਨਾਂ ਖਾਂਦੇ ਪਹਿਨਦੇ ਹਾਂ ਉਹ ਸਭ ਕੁਝ ਬੇਕਾਰ ਹੈ।
ਨਾਮ ਬਿਨਾਂ ਜੇਤਾ ਵਿਵਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਅਸੀਂ ਜਿਤਨਾ ਵੀ ਇਹ ਸੰਸਾਰੀ ਅਤੇ ਦੁਨਿਆਵੀ ਕਾਰ ਵਿਹਾਰ ਕਰਦੇ ਹਾਂ ਇਹ ਵੀ ਸਾਡਾ ਨਿਸਫਲ ਹੈ, ਕਿਉਂਕਿ ਕਾਰ ਵਿਹਾਰ ਤਾਂ ਹਰ ਇਨਸਾਨ ਕਰੀ ਹੀ ਜਾ ਰਿਹਾ ਹੈ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਪਾਏ ਕੋਈ। ਹਜ਼ੂਰ ਕਹਿੰਦੇ ਨੇ ਕੰਮ ਵੀ ਕਰੋ ਅਤੇ ਪਰ ਨਾਲ ਵਾਹਿਗੁਰੂ ਦਾ ਨਾਮ ਵੀ ਜਪੋ। ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹ ਸਿੱਖ ਧਰਮ ਦੇ ਬੁਨਿਆਦੀ ਅਸੂਲ ਨੇ। ਲਓ ਹਜ਼ੂਰ ਕਹਿੰਦੇ ਨੇ ਅਸੀਂ ਕੰਮ ਤਾਂ ਸਾਰੇ ਕਰਦੇ ਹਾਂ, ਪਹਿਲੇ ਸਤਿਗੁਰੂ ਦੇ ਬਚਨ 'ਤੇ ਲਗਭਗ ਸਾਰੇ ਅਸੀਂ ਅਮਲ ਕਰਦੇ ਹਾਂ, ਪਰ ਜਿਹੜਾ ਦੂਸਰਾ ਬਚਨ ਹੈ ਨਾਮ ਜਪਣ ਦਾ, ਅਤੇ ਇਹਦੇ ਉੱਤੇ ਅਮਲ ਕਿਸੇ ਵਿਰਲੇ ਦਾ ਹੁੰਦਾ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਗੁਰਮਤ ਦਾ ਸਿਧਾਂਤ ਹੈ। ਹਜ਼ੂਰ ਕਹਿੰਦੇ ਨਾਮ ਤੋਂ ਬਿਨਾਂ ਅਸੀਂ ਜਿੰਨਾ ਵੀ ਕਾਰ ਵਿਹਾਰ ਕਰਦੇ ਹਾਂ ਉਹ ਵੀ ਬੇਕਾਰ ਹੈ।
ਜਿਉਂ ਮ੍ਰਿਤਕ ਮਿਥਿਆ ਸਿੰਗਾਰ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਦਾਹਰਣ ਦਿੰਦੇ ਹਨ, ਜਿਵੇਂ ਕੋਈ ਮ੍ਰਿਤਕ ਦਾ ਅਰਥ ਹੈ ਮੁਰਦਾ ਪਿਆ ਹੋਵੇ, ਉਹਦੇ ਉੱਤੇ ਕੀਤਾ ਹੋਇਆ ਸ਼ਿੰਗਾਰ ਮਿਥਿਆ ਦਾ ਅਰਥ ਬੇਅਰਥ ਹੁੰਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਅਸੀਂ ਜਿੰਨਾ ਵੀ ਕਾਰ ਵਿਹਾਰ ਕਰਦੇ ਹਾਂ ਉਹ ਮੁਰਦੇ ਦੇ ਕੀਤੇ ਸ਼ਿੰਗਾਰ ਵਾਂਗੂ ਸਾਰਾ ਬੇਅਰਥ ਹੈ।
ਨਾਮ ਵਿਸਾਰ ਕਰੇ ਰਸ ਭੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਹੜਾ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਅਤੇ ਅਨੇਕਾਂ ਤਰ੍ਹਾਂ ਦੇ ਭੋਗਾਂ ਦੇ ਰਸ ਭੋਗਦਾ ਹੈ, ਭੋਗ ਪਦਾਰਥ ਨੂੰ ਕਹਿੰਦੇ ਨੇ, ਅਥਵਾ ਭੋਗ ਇਹ ਕਿਰਿਆਵਾਚਕ ਸ਼ਬਦ ਵੀ ਹੈ, ਨਾਮ ਵਿਸਾਰ ਕਰੇ ਰਸ ਭੋਗ, ਜਿਹੜਾ ਆਦਮੀ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਹੋਰ ਅਨੇਕਾਂ ਰਸਾਂ ਨੂੰ ਭੋਗਦਾ ਹੈ।
ਸੁੱਖ ਸੁਪਨਾ ਨਹੀਂ ਤਨ ਮਹਿ ਰੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨੂੰ ਸੁੱਖ ਤਾਂ ਸੁਪਨੇ ਵਿੱਚ ਵੀ ਨਹੀਂ ਪ੍ਰਾਪਤ ਹੋ ਸਕਦਾ, ਬਲਕਿ ਤਨ ਮਹਿ ਰੋਗ, ਉਹਦੇ ਸਰੀਰ ਵਿੱਚ ਰੋਗ ਹੀ ਆ ਕੇ ਚਿੰਬੜਦੇ ਨੇ, ਕਿਉਂਕਿ ਜੇ ਅਸੀਂ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਭੋਜਨ ਛਕਦੇ ਹਾਂ ਤਾਂ ਫਿਰ ਉਹ ਭੋਜਨ ਵੀ ਪਵਿੱਤਰ ਹੋ ਜਾਂਦਾ ਹੈ, ਉਹ ਸਾਡੇ ਸਰੀਰ ਵਿੱਚ ਜਾ ਕੇ ਕੋਈ ਬਿਮਾਰੀ ਨਹੀਂ ਪੈਦਾ ਕਰਦਾ। ਪਰ ਜਦੋਂ ਅਸੀਂ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਹੋਰ ਐਸੀਆਂ ਨਖੈਦ ਚੀਜ਼ਾਂ, ਮੀਟ, ਸ਼ਰਾਬ ਆਦਿਕ ਦਾ ਸੇਵਨ ਕਰਦੇ ਹਾਂ ਤਾਂ ਫਿਰ ਉਹਦੇ ਨਾਲ ਸੁੱਖ ਸੁਪਨਾ ਨਹੀਂ, ਸੁੱਖ ਤਾਂ ਸੁਪਨੇ ਮਾਤਰ ਵੀ ਨਹੀਂ ਹੁੰਦਾ, ਅਤੇ ਸਰੀਰ ਵਿੱਚ ਕਈ ਤਰ੍ਹਾਂ ਦੇ ਰੋਗ ਪੈਦਾ ਹੁੰਦੇ ਨੇ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਬਹੁ ਸਾਦੋਂ ਦੁੱਖ ਪ੍ਰਾਪਤ ਹੋਵੇ ਭੋਗਾਂ ਰੋਗ ਸੋ ਅੰਤ ਵਿਗੋਵੇ। ਜਦੋਂ ਅਸੀਂ ਕਿਸੇ ਲਿਮਿਟ ਤੋਂ ਬਾਹਰ ਚਲੇ ਜਾਂਦੇ ਹਾਂ, ਅਸੀਂ ਕਿਸੇ ਮਰਿਆਦਾ ਤੋਂ ਬਾਹਰ ਚਲੇ ਜਾਂਦੇ ਹਾਂ, ਠੀਕ ਹੈ ਲੋੜ ਅਨੁਸਾਰ ਖਾਣਾ ਇਹ ਸਾਡੇ ਜੀਵਨ ਦੀ ਆਵਸ਼ਕਤਾ ਵੀ ਹੈ, ਸਾਡੀ ਜ਼ਿੰਦਗੀ ਦੀ ਲੋੜ ਵੀ ਹੈ, ਪਰ ਲੋੜ ਤੋਂ ਬਿਨਾਂ ਖਾਣਾ ਅਤੇ ਫਿਰ ਜੋ ਸਾਡੇ ਸਿਹਤ ਦੇ ਅਨੁਕੂਲ ਪਦਾਰਥ ਨੇ, ਭੋਜਨ ਨੇ, ਉਹਨਾਂ ਨੂੰ ਛੱਡ ਕੇ ਹੋਰ ਕੁਝ ਖਾਣਾ, ਇਹਦੇ ਨਾਲ ਤੇ ਬਿਮਾਰੀਆਂ ਨੂੰ ਸੱਦਾ ਦੇਣਾ ਹੁੰਦਾ ਹੈ।
ਨਾਮ ਤਿਆਗ ਕਰੇ ਅਨਕਾਜ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਜਿੰਨੇ ਵੀ ਹੋਰ ਕਾਜ ਦਾ ਅਰਥ ਹੈ ਕੰਮ ਕਰਦੇ ਹਾਂ। ਇਹਦਾ ਮਤਲਬ ਇਹ ਹੈ ਵੀ ਜਿਹੜੇ ਕਰਮ ਕਾਂਡ ਦੇ ਦੱਸੇ ਹੋਏ ਕੰਮ ਨੇ, ਕੋਈ ਨਿਤ ਨਮਿਤ ਪ੍ਰਾਸ਼ਚਿਤ ਕਾਮਕ ਆਦਿਕ ਹੋਰ ਕਰਮ ਕਰਦੇ ਹਾਂ, ਅਥਵਾ ਕੋਈ ਹੋਰ ਪੁੰਨ ਦਾਨ ਪੂਜਾ ਪਾਠ, ਕੋਈ ਜਮ ਨੇਮ ਸਮਦਮ ਆਦਿਕ ਸਾਧਨ ਕਰਦੇ ਹਾਂ, ਨਾਮ ਤੋਂ ਬਿਨਾਂ ਇਹ ਵੀ ਕਿਸੇ ਕੰਮ ਨਹੀਂ ਹਨ।
ਬਿਨ ਸਜਾਏ ਝੂਠੇ ਸਭ ਪਾਜ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਸਾਰੇ ਝੂਠੇ ਹੀ ਪਾਜ ਨੇ, ਇੱਕ ਨਾ ਇੱਕ ਦਿਨ ਇਹਨਾਂ ਦੇ ਝੂਠੇ ਪਾਜ ਝੂਠੇ ਪੋਲ ਖੁੱਲ੍ਹ ਜਾਣਗੇ, ਔਰ ਨਾਮ ਤੋਂ ਬਿਨਾਂ ਜਿੰਨੇ ਸਾਧਨ ਨੇ ਉਹ ਸਾਰੇ ਬੇਕਾਰ ਨੇ। ਜਿਵੇਂ ਕੋਈ ਆਦਮੀ ਸਿਫਰਾਂ ਹੀ ਸਿਫਰਾਂ ਲਿਖੀ ਜਾਵੇ, ਸਿਫਰ ਦਾ ਕੋਈ ਮੁੱਲ ਨਹੀਂ ਹੁੰਦਾ, ਅਤੇ ਜੇ ਉਹਦੇ ਨਾਲ ਪਹਿਲਾਂ ਏਕਾ ਅੰਕ ਲਿਖਿਆ ਜਾਵੇ, ਕੋਈ ਵੀ ਅੰਕ ਲਿਖਿਆ ਜਾਵੇ 9 ਅੰਕਾਂ ਦੇ ਵਿੱਚੋਂ, ਤਾਂ ਉਹਦੀ ਕੀਮਤ 10 ਗੁਣਾ ਵੱਧ ਜਾਂਦੀ ਹੈ। ਵਾਹਿਗੁਰੂ ਦਾ ਨਾਮ ਇੱਕ ਆਧਾਰ ਹੈ, ਸਿਫਰ ਦਾ ਕੋਈ ਮੁੱਲ ਨਹੀਂ। ਇਸੇ ਲਈ ਬਰਾਤ ਵਿੱਚ ਭਾਵੇਂ ਕਿੰਨੇ ਵੀ ਬਰਾਤੀ ਸੱਜਣ ਹੁੰਦੇ ਨੇ, ਪਰ ਜੇ ਉਹਦੇ ਵਿੱਚ ਲਾੜਾ ਨਾ ਹੋਵੇ ਬਰਾਤ ਵੀ ਬੇਕਾਰ ਹੁੰਦੀ ਹੈ। ਰਾਤ ਨੂੰ ਆਪਾਂ ਆਕਾਸ਼ ਵੱਲ ਨਿਗਾਹ ਮਾਰਦੇ ਹਾਂ ਅਤੇ ਜੇ ਆਕਾਸ਼ ਦੇ ਵਿੱਚ ਚੰਦਰਮਾ ਨਾ ਹੋਵੇ ਤਾਂ ਰਾਤ ਵੀ ਬੇਕਾਰ ਅਤੇ ਹਨੇਰੀ ਜਾਪਦੀ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ, ਫੌਜਾਂ ਦੇ ਵਿੱਚ ਚਾਹੇ ਕਿੰਨੇ ਵੀ ਸਿਪਾਹੀ ਹੁੰਦੇ ਨੇ, ਪਰ ਜੇ ਸਿਪਾ ਸਲਾਰ ਨਾ ਹੋਵੇ, ਜਰਨੈਲ ਨਾ ਹੋਵੇ, ਫੌਜ ਵੀ ਬੇਕਾਰ ਹੁੰਦੀ ਹੈ। ਇਸ ਤਰ੍ਹਾਂ ਅਨੇਕਾਂ ਉਦਾਹਰਣਾਂ ਮਹਾਂਪੁਰਖ ਦਿੰਦੇ ਸਨ। ਅਸੀਂ ਜੋ ਨਾਮ ਤੋਂ ਬਿਨਾਂ ਜਿੰਨੇ ਵੀ ਕੰਮ ਕਰਦੇ ਹਾਂ, ਇਹ ਸਾਰੇ ਦੇ ਸਾਰੇ ਇਹ ਝੂਠੇ ਹੀ ਪਾਜ ਨੇ, ਇਹ ਝੂਠੇ ਹੀ ਮੁਲੰਮੇ ਵਾਂਗ ਨੇ, ਇੱਕ ਨਾ ਇੱਕ ਦਿਨ ਇਹਨਾਂ ਦਾ ਪੋਲ ਖੁੱਲ੍ਹ ਜਾਂਦਾ ਅਤੇ ਇਹ ਬੇਕਾਰ ਹੋ ਜਾਂਦੇ ਹਨ।
ਨਾਮ ਸੰਗ ਮਨ ਪ੍ਰੀਤ ਨਾ ਲਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨੁੱਖ ਵਾਹਿਗੁਰੂ ਦੇ ਨਾਮ ਦੇ ਨਾਲ ਆਪਣੀ ਮਨ ਦੀ ਪ੍ਰੀਤੀ ਨਹੀਂ ਜੋੜਦਾ, ਭਾਵ ਜਿਸਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਨਹੀਂ ਪੈਦਾ ਹੁੰਦਾ,
ਕੋਟ ਕਰਮ ਕਰਤੋ ਨਰਕ ਜਾਵੇ।
ਲੋ ਭਾਵੇਂ ਉਹ ਕਰੋੜਾਂ ਹੀ ਕਰਮ ਕਾਂਡ ਦੇ ਦੱਸੇ ਕਰਮ ਕਰੀ ਜਾਵੇ, ਕੋਈ ਜਗ ਯੋਗ ਆਦਿਕ, ਪਰ ਸਤਿਗੁਰੂ ਕਹਿੰਦੇ ਫਿਰ ਵੀ ਉਹ ਨਰਕ ਵਿੱਚ ਜਾਂਦਾ। ਇਹਦਾ ਕੀ ਕਾਰਨ ਹੈ? ਗੁਰਮਤਿ ਦਾ ਸਿਧਾਂਤ ਹੈ, ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸ਼ਬਦ ਸਲਾਹੀ, ਵੀ ਕਰਮਾਂ ਨਾਲ ਮੁਕਤੀ ਮਿਲ ਹੀ ਨਹੀਂ ਸਕਦੀ। ਕਰਮਾਂ ਦਾ ਫਲ ਦੁੱਖ ਜਾਂ ਸੁੱਖ ਹੈ, ਅਥਵਾ ਕਰਮਾਂ ਦਾ ਫਲ ਨਰਕ ਜਾਂ ਸਵਰਗ ਹੈ, ਮੁਕਤੀ ਕਰਮਾਂ ਨਾਲ ਮਿਲਦੀ ਹੀ ਨਹੀਂ, ਇਹ ਗੁਰਮਤਿ ਦਾ ਸਿਧਾਂਤ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਜਿਹੜਾ ਮਨੁੱਖ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤੀ ਨਹੀਂ ਲਾਉਂਦਾ, ਚਾਹੇ ਕਰੋੜਾਂ ਹੀ ਕਰਮ ਕਰ ਲਵੇ, ਉਹ ਇੱਕ ਨਾ ਇੱਕ ਦਿਨ ਨਰਕਾਂ ਵਿੱਚ ਹੀ ਜਾਂਦਾ ਹੈ। ਕਿਉਂ? ਜੇ ਆਦਮੀ ਪੁੰਨ ਕਰਮ ਕਰਕੇ ਇੱਕ ਵਾਰੀ ਸਵਰਗ ਵਿੱਚ ਵੀ ਚਲਿਆ ਜਾਂਦਾ ਹੈ, ਅਤੇ ਫਿਰ ਮਨੁੱਖ ਦੇ ਕੋਲੋਂ ਪਾਪ ਵੀ ਤਾਂ ਹੋ ਹੀ ਜਾਂਦਾ, ਅਤੇ ਫਿਰ ਪਾਪ ਕਰਕੇ ਨਰਕਾਂ ਵਿੱਚ ਵੀ ਉਸ ਨੂੰ ਜਾਣਾ ਪਵੇਗਾ। ਜੇ ਉਹ ਵਾਹਿਗੁਰੂ ਦਾ ਨਾਮ ਨਹੀਂ ਨਾ ਜਪੇਗਾ, ਇਹਦੇ ਨਾਲ ਉਹ ਨਰਕਾਂ ਤੋਂ ਨਹੀਂ ਬਚ ਸਕਦਾ।
ਹਰ ਕਾ ਨਾਮ ਜਿਨ ਮਨ ਨਾ ਅਰਾਦਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਮਨੁੱਖ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਵਿੱਚ ਨਹੀਂ ਚੇਤੇ ਕੀਤਾ, ਕਿਉਂਕਿ ਆਰਾਧਨ ਦਾ ਸੰਬੰਧ ਮਨ ਦੇ ਨਾਲ ਹੀ ਹੈ, ਭਾਵ ਜਿਸਨੇ ਆਪਣੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਨਹੀਂ ਚੇਤੇ ਕੀਤਾ।
ਚੋਰ ਕੀ ਨਿਆਈ ਜਮਪੁਰ ਬਾਧਾ,
ਬਈ ਉਹ ਤਾਂ ਫਿਰ ਚੋਰ ਵਾਂਗੂ ਜਮਾਂ ਦੀ ਪੁਰੀ ਵਿੱਚ ਬੰਨਿਆ ਜਾਵੇਗਾ, ਕਿਉਂਕਿ ਸਤਿਗੁਰੂ ਨੇ ਇੱਕ ਥਾਂ ਤੇ ਬਾਣੀ ਵਿੱਚ ਬਹੁਤ ਸੁੰਦਰ ਬਚਨ ਲਿਖਿਆ ਹੈ, ਤੇ ਤਸਕਰ ਜੋ ਨਾਮ ਨਾ ਲੇਵੈ ਵਾਸਹਿ ਕੋਟ ਪਚਾਸਾ। ਉਹ ਚੋਰ ਨੇ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਉਹਨਾਂ ਨੂੰ ਚੋਰ ਕਿਉਂ ਆਖ ਦਿੱਤਾ? ਇਹਦੇ ਵਿੱਚ ਗੁੱਝੀ ਰਮਝ ਇਹ ਹੈ, ਜਿਹੜਾ ਵੀ ਮਨੁੱਖ ਸੰਸਾਰ ਦੇ ਵਿੱਚ ਆਇਆ ਹੈ ਨਾ, ਉਸ ਵਾਹਿਗੁਰੂ ਪਰਮੇਸ਼ਰ ਨਾਲ ਇਹ ਵਾਅਦਾ ਕਰਕੇ ਆਇਆ ਹੈ ਬਈ ਮੈਂ ਤੇਰਾ ਨਾਮ ਜਪਾਂਗਾ, ਇੱਥੇ ਆ ਕੇ ਉਸ ਵਾਅਦੇ ਨੂੰ ਭੁੱਲ ਜਾਂਦਾ, ਰੱਬ ਦਾ ਚੋਰ ਬਣ ਜਾਂਦਾ। ਜਦੋਂ ਫਿਰ ਨਾਮ ਨੂੰ ਭੁਲਾ ਕੇ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦਾ ਹੈ, ਤੇ ਫਿਰ ਪਰਮੇਸ਼ਰ ਉਹਨੂੰ ਪੁੱਛਦਾ ਵੀ ਤੂੰ ਕਹਿੰਦਾ ਸੀ ਮੈਂ ਨਾਮ ਜਪੂੰਗਾ, ਫਿਰ ਤੂੰ ਜਪਿਆ ਕਿਉਂ ਨਹੀਂ? ਫਿਰ ਉੱਥੇ ਚੋਰ ਵਾਂਗੂ ਬੰਨਿਆ ਜਾਂਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਸੇ ਗੱਲ 'ਤੇ ਜ਼ੋਰ ਦਿੰਦੇ ਨੇ ਵੀ ਹਰ ਮਨੁੱਖ ਨੂੰ 24 ਘੰਟਿਆਂ ਦੇ ਸਮੇਂ ਦੇ ਵਿੱਚੋਂ ਵੀ ਕੁਝ ਨਾ ਕੁਝ ਸਮਾਂ ਨਾਮ ਵੀ ਜਪਣਾ ਚਾਹੀਦਾ ਹੈ। ਮਹਾਂਪੁਰਖ ਦੱਸਦੇ ਸਨ, ਸਤਿਗੁਰੂ ਨੇ ਜਿਹੜੀ ਆਪਣੀ ਕਿਰਤ ਕਮਾਈ ਦਾ ਦਸਵੰਧ ਹੈ ਉਹ ਵੀ ਗੁਰੂ ਦੇ ਅਰਥ ਲਾਉਣ ਦਾ ਹੁਕਮ ਕੀਤਾ ਹੈ। ਦਸ ਵਸਤੂ ਲਈ ਪਾਛੈ ਪਾਵੇ, ਇੱਕ ਬਸਤ ਕਾਰਨ ਬਖੋਟ ਗੁਆਵੇ, ਇੱਕ ਪੀਨਾ ਦੇ ਦਸ ਪੀ ਹਿਰਲੇ ਤੋ ਮੂੜਾ ਕਉ ਕਹਾਂ ਕਰੇ, ਅਤੇ ਬਾਕੀ ਆਪਣੇ ਸਮੇਂ ਦਾ ਦਸਵੰਧ ਵੀ 24 ਘੰਟਿਆਂ ਵਿੱਚੋਂ 2.5 ਘੰਟੇ ਦੇ ਕਰੀਬ ਬਣਦਾ ਹੈ, ਔਰ ਉਹ ਵਾਹਿਗੁਰੂ ਦੇ ਨਾਮ ਦੇ ਵਿੱਚ ਸਫਲ ਕਰਨਾ ਚਾਹੀਦਾ। ਕਿਉਂਕਿ ਮਹਾਂਪੁਰ ਕਹਿੰਦੇ ਸਨ ਸਾਡੇ ਸਵਾਸ ਕੋਰੇ ਕਾਗਜ਼ ਵਾਂਗ ਨੇ, ਔਰ ਇਹਨਾਂ ਦੀ ਕੋਈ ਖਾਸ ਕੀਮਤ ਨਹੀਂ ਹੈ, ਪਰ ਜਦੋਂ ਇਹਨਾਂ ਦੇ ਨਾਲ ਨਾਮ ਜਪਿਆ ਜਾਂਦਾ ਹੈ ਨਾ, ਫਿਰ ਜਿਵੇਂ ਕਿਸੇ ਸਰਕਾਰੀ ਕਾਗਜ਼ ਦੇ ਉੱਤੇ ਮੋਹਰ ਲੱਗ ਜਾਵੇ, ਜਿਵੇਂ ਕੋਈ ਅਸਟਾਮ ਦਾ ਕਾਗਜ਼ ਹੁੰਦਾ ਹੈ ਜਾਂ ਕੋਈ ਕੈਸ਼ੀਗਰ ਚੈੱਕ ਹੁੰਦਾ ਹੈ, ਤੇ ਫਿਰ ਉਹਦੀ ਕਿੰਨੀ ਵੈਲਿਊ ਬਣ ਜਾਂਦੀ ਹੈ। ਇਹੀ ਨਾਮ ਜਪਣ ਦੀ ਵਡਿਆਈ ਹੈ। ਹਜ਼ੂਰ ਕਹਿੰਦੇ ਨੇ ਜਿਸ ਮਨੁੱਖ ਨੇ ਵਾਹਿਗੁਰੂ ਦੇ ਨਾਮ ਨੂੰ ਮਨ ਵਿੱਚ ਨਹੀਂ ਅਰਾਧਿਆ ਉਹ ਤੇ ਚੋਰ ਵਾਂਗੂ ਜਮਾ ਦੀ ਪੁਰੀ ਵਿੱਚ ਬੰਨਿਆ ਜਾਂਦਾ ਹੈ।
ਲੱਖ ਅਡੰਬਰ ਬਹੁਤ ਵਿਸਥਾਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨੁੱਖ ਚਾਹੇ ਲੱਖਾਂ ਹੀ ਅਡੰਬਰ ਦਾ ਅਰਥ ਹੈ 68-62 ਬਣਾ ਲਵੇ, ਤੇ ਬਹੁਤ ਵਿਸਥਾਰਾ, ਤੇ ਭਾਵੇਂ ਕਿੰਨਾ ਹੀ ਮਾਇਆ ਦਾ ਹੋਰ ਪਸਾਰਾ ਵਧਾ ਲਵੇ,
ਨਾਮ ਬਿਨਾਂ ਝੂਠੇ ਪਾਸਾਰਾ,
ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿੰਨੇ ਵੀ ਅਸੀਂ ਪਸਾਰੇ ਕਰਦੇ ਹਾਂ ਉਹ ਸਾਰੇ ਦੇ ਸਾਰੇ ਝੂਠੇ ਨੇ। ਇਹਦਾ ਮਤਲਬ ਇਹ ਹੈ ਮਨੁੱਖ ਐਸ਼ੋ ਇਸ਼ਰਤ ਦੀ ਜ਼ਿੰਦਗੀ ਬਸਰ ਕਰਨ ਵਾਸਤੇ ਬੜੇ 68-62 ਬਣਾਉਂਦਾ, ਕਿਧਰੇ ਕਿਲੇ ਬਣਾਉਂਦਾ, ਮਹਿਲ ਬਣਾਉਂਦਾ, ਅਤੇ ਬਾਗ ਬਗੀਚੇ ਲਾਉਂਦਾ, ਕਦੇ ਕੁਛ ਕਦੇ ਕੁਛ, ਬਹੁਤ ਕੁਛ ਆਦਮੀ ਕਰਦਾ ਹੈ ਵੀ ਮੈਂ ਤੇ ਐਸ਼ ਕਰਨੀ ਹੈ, ਪਰ ਗੁਜ਼ਾਰਾ ਤੇ ਥੋੜੇ ਨਾਲ ਵੀ ਹੋ ਸਕਦਾ, ਪਰ ਮਨੁੱਖ ਕਹਿੰਦਾ ਨਹੀਂ ਮੈਂ ਤੇ ਬਹੁਤਾ ਵਿਸਤਾਰ ਕਰਨਾ। ਕਈ ਆਪਣਾ ਬਿਜ਼ਨਸ ਵੀ ਬਹੁਤ ਵਧਾਈ ਜਾਂਦੇ ਨੇ, ਤੇ ਕਈ ਆਪਣਾ ਪਖੰਡ ਦਾ ਵੀ ਜਿਹੜਾ ਸਿਲਸਿਲਾ ਉਹਨੂੰ ਬਹੁਤ ਦੂਰ ਤੱਕ ਵਧਾਉਂਦੇ ਨੇ, ਅਸੀਂ ਸਿੱਖੀ ਸੇਵਕੀ ਬਣਾਈਏ, ਪਰ ਹਜ਼ੂਰ ਕਹਿੰਦੇ ਚਾਹੇ ਲੱਖਾਂ ਹੀ ਤੁਸੀਂ 68-62 ਬਣਾ ਲਓ ਤੇ ਬਹੁਤ ਵੱਡਾ ਆਪਣਾ ਘੇਰਾ ਵੀ ਵਿਸ਼ਾਲ ਕਰ ਲਵੋ, ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰੇ ਪਸਾਰੇ ਝੂਠੇ ਹਨ।
ਹਰ ਕਾ ਨਾਮ ਸੋਈ ਜਨ ਲੇ,
ਪਰ ਅਖੀਰ ਤੇ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਹੁਣ ਕਿਰਪਾ ਕਰਕੇ ਇਹ ਵੀ ਦੱਸੋ ਵਾਹਿਗੁਰੂ ਦਾ ਨਾਮ ਕੌਣ ਲੈ ਸਕਦਾ ਹੈ, ਕੌਣ ਜਪ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਇਹਦਾ ਜਵਾਬ ਦਿੰਦੇ ਹਨ, ਗੁਰਮੁਖੋ ਵਾਹਿਗੁਰੂ ਦਾ ਨਾਮ ਉਹੀ ਜਾਨ ਗੁਰਸਿੱਖ ਮਾਈ ਪਾਈ ਲੈ ਸਕਦਾ ਹੈ।
ਕਰ ਕਿਰਪਾ ਨਾਨਕ ਜਿਸ ਦੇ,
ਹਜ਼ੂਰ ਕਹਿੰਦੇ ਜਿਸ ਨੂੰ ਕਿਰਪਾ ਕਰਕੇ ਵਾਹਿਗੁਰੂ ਆਪ ਦੇਵੇ ਉਹੀ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰ ਸਕਦਾ ਹੈ। ਨਾਮ ਕੋਈ ਐਸੀ ਚੀਜ਼ ਨਹੀਂ ਜਿਹਨੂੰ ਆਪਾਂ ਧਨ ਬਦਲੇ, ਡਾਲਰਾਂ ਬਦਲੇ, ਕਿਸੇ ਹੋਰ ਚੀਜ਼ ਦੇ ਬਦਲੇ ਲੈ ਸਕੀਏ। ਇਹ ਇੱਕ ਪ੍ਰੇਮ ਦਾ ਸੌਦਾ ਹੈ। ਜਉ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤ੍ਰੀਜੈ, ਸਿਰ ਤੀਜੈ ਕਾਣ ਨਾ ਕੀਜੈ। ਇਹ ਜਿਹੜਾ ਨਾਮ ਹੈ ਵਾਹਿਗੁਰੂ ਦੀ ਦਾਤ ਹੈ, ਇਹਨੂੰ ਖਰੀਦਿਆ ਨਹੀਂ ਜਾ ਸਕਦਾ, ਅਤੇ ਆਪਣਾ ਤਨ ਮਨ ਧਨ ਗੁਰੂ ਨੂੰ ਭੇਟ ਕਰਕੇ ਖਰੀਦਿਆ ਜਾ ਸਕਦਾ, ਲਿਆ ਜਾ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਵਾਹਿਗੁਰੂ ਦਾ ਨਾਮ ਉਹੀ ਲੈ ਸਕਦਾ ਹੈ ਜਿਸ ਨੂੰ ਕਿਰਪਾ ਕਰਕੇ ਵਾਹਿਗੁਰੂ ਆਪ ਦੇਵੇ।
ਗੌੜੀ ਮਹੱਲਾ ਪੰਜਵਾਂ, ਆਦ ਮਦ ਜੋ ਅੰਤ ਨਿਭਾਹੈ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸਾਂ ਆਖਿਆ ਸੀ ਨਾਮ ਬਿਨਾਂ ਤ੍ਰਿਗ ਤ੍ਰਿਗ ਅਸਨੇਹ, ਨਾਮ ਤੋਂ ਬਿਨਾਂ ਹਰ ਚੀਜ਼ ਦਾ ਮੋਹ ਪਿਆਰ ਵੀ ਝੂਠਾ ਹੈ, ਤਰਕਾਰ ਯੋਗ ਹੈ। ਪਰ ਮਹਾਰਾਜ ਸਾਨੂੰ ਇਹ ਦੱਸੋ ਵੀ ਨਾਲ ਜਾਣ ਵਾਲੀ ਕਿਹੜੀ ਪ੍ਰੀਤ ਹੈ? ਤਾਂ ਸਤਿਗੁਰੂ ਕਹਿੰਦੇ ਨੇ ਹਰ ਕੀ ਪ੍ਰੀਤ ਸਦਾ ਸੰਗ ਚਾਲੈ, ਦਿਆਲ ਪੁਰਖ ਪੂਰਨ ਪ੍ਰਤ ਪਾਲੈ ਰਹਾਓ। ਵਾਹਿਗੁਰੂ ਦੀ ਪ੍ਰੀਤੀ ਹੀ ਹੈ, ਭਾਵ ਵਾਹਿਗੁਰੂ ਦਾ ਸੱਚਾ ਪਿਆਰ ਹੈ ਜੋ ਹਮੇਸ਼ਾ ਇਸ ਮਨੁੱਖ ਦੇ ਨਾਲ ਜਾਂਦਾ ਹੈ ਅਤੇ ਪੂਰਨ ਸਿਰ ਤੋੜ ਨਿਭਦਾ ਹੈ। ਉਹ ਵਾਹਿਗੁਰੂ ਦਿਆਲੂ ਪੁਰਖ ਹੈ ਅਤੇ ਸਰਬ ਗੁਣ ਭਰਪੂਰ ਅਤੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਸਾਨੂੰ ਉਹਦੇ ਨਾਲ ਹੀ ਪ੍ਰੀਤੀ ਕਰਨੀ ਚਾਹੀਦੀ ਹੈ। ਲਓ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਆਦ ਮਦ ਜੋ ਅੰਤ ਨਿਭਾਹੈ,
ਵੀ ਜੋ ਆਦ ਤੋਂ ਲੈ ਕੇ ਮਦ ਤੱਕ ਤੇ ਮਦ ਤੋਂ ਲੈ ਕੇ ਅੰਤ ਤੱਕ, ਇਹਦਾ ਮਤਲਬ ਇਹ ਹੈ ਮਾਤਾ ਦੇ ਗਰਭ ਤੋਂ ਲੈ ਕੇ ਜੀਵਨ ਕਾਲ ਤੱਕ ਤੇ ਜੀਵਨ ਤੋਂ ਲੈ ਕੇ ਅੱਗੇ ਪਰਲੋਕ ਤੱਕ ਰੱਬ ਦੀ ਦਰਗਾਹ ਤੱਕ ਜੋ ਸਾਡੀ ਸਹਾਇਤਾ ਨੂੰ ਕਰਨ ਵਾਲਾ ਹੈ ਤੇ ਆਪਣੀ ਪ੍ਰੀਤੀ ਨੂੰ ਸਿਰ ਤੋਂ ਨਿਭਾਉਣ ਵਾਲਾ ਅਕਾਲ ਪੁਰਖ ਹੈ।
ਸੋ ਸਾਜਨ ਮੇਰਾ ਮਨ ਚਾਹੈ,
ਉਹ ਅਸਲੀ ਸਾਡਾ ਸਾਜਨ ਸੁਹਿਰਦ ਮਿੱਤਰ ਹੈ। ਮੇਰਾ ਮਨ ਚਾਹੈ, ਮੇਰਾ ਮਨ ਉਹਨੂੰ ਚਾਹੁੰਦਾ ਹੈ ਜੋ ਆਦ ਤੋਂ ਲੈ ਕੇ ਮੱਧ ਤੱਕ ਤੇ ਮੱਧ ਤੋਂ ਲੈ ਕੇ ਅੰਤ ਤੱਕ ਨਿਭਾਉਂਦਾ ਹੈ, ਭਾਵ ਮਾਤਾ ਦੇ ਗਰਭ ਤੋਂ ਲੈ ਕੇ ਜੀਵਨ ਕਾਲ ਤੱਕ ਤੇ ਜੀਵਨ ਕਾਲ ਤੋਂ ਲੈ ਕੇ ਅੱਗੇ ਪਰਮੇਸ਼ਰ ਦੀ ਦਰਗਾਹ ਤੱਕ ਜਿਹੜਾ ਸਿਰ ਤੋੜ ਨਿਭਾਉਂਦਾ ਹੈ, ਲੋਕ ਤੇ ਪ੍ਰਲੋਕ ਵਿੱਚ ਸਾਡੀ ਸਹਾਇਤਾ ਕਰਦਾ ਹੈ, ਉਹ ਹੈ ਅਸਲੀ ਮਿੱਤਰ ਅਕਾਲ ਪੁਰਖ ਵਾਹਿਗੁਰੂ। ਮੇਰਾ ਮਨ ਉਹਨੂੰ ਚਾਹੁੰਦਾ ਹੈ, ਉਹਨੂੰ ਪਸੰਦ ਕਰਦਾ ਹੈ।
ਹਰ ਕੀ ਪ੍ਰੀਤ ਸਦਾ ਸੰਗ ਚਾਲੈ, ਦਿਆਲ ਪੁਰਖ ਪੂਰਨ ਪ੍ਰਤਪਾਲੈ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਵਾਹਿਗੁਰੂ ਦੀ ਪ੍ਰੀਤੀ ਹਮੇਸ਼ਾ ਸਾਡੇ ਨਾਲ ਨਿਭਦੀ ਹੈ। ਉਹ ਵਾਹਿਗੁਰੂ ਦਇਆ ਦਾ ਘਰ ਹੈ, ਪੁਰਖ ਵਿਆਪਕ ਹੈ ਤੇ ਸਰਵ ਗੁਣ ਭਰਪੂਰ ਤੇ ਸਰਵ ਵਿਆਪਕ ਤੇ ਸਭ ਦੀ ਪਾਲਣਾ ਕਰਨ ਵਾਲਾ ਹੈ।
ਬਿਨ ਸਤ ਨਾਹੀ ਛੋੜ ਨਾ ਜਾਏ,
ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਨਾ ਤੇ ਕਦੀ ਨਾਸ਼ ਹੀ ਹੁੰਦਾ ਹੈ, ਭਾਵ ਕਦੀ ਮਰਦਾ ਹੀ ਹੈ ਤੇ ਨਾ ਹੀ ਕਦੇ ਉਹ ਛੱਡ ਕੇ ਹੀ ਜਾਂਦਾ ਹੈ।
ਜਹ ਪੇਖਾ ਤਹ ਰਹਿਆ ਸਮਾਏ,
ਫਿਰ ਉਹ ਸਰਵ ਵਿਆਪਕ ਹੈ, ਜਿੱਥੇ ਵੀ ਅਸੀਂ ਵੇਖਦੇ ਹਾਂ ਸਭ ਥਾਵਾਂ ਤੇ ਵਾਹਿਗੁਰੂ ਪਰਮੇਸ਼ਰ ਉੱਥੇ ਹੀ ਸਮਾ ਰਿਹਾ ਹੈ।
ਸੁੰਦਰ ਸੁਗੜ ਚਤੁਰ ਜੀ ਦਾਤਾ,
ਉਸ ਵਾਹਿਗੁਰੂ ਦੀ ਹੋਰ ਸਿਫਤ ਕਰਦੇ ਨੇ, ਉਹ ਵਾਹਿਗੁਰੂ ਬਹੁਤ ਸੁੰਦਰ ਹੈ, ਸੁੰਦਰਤਾ ਦਾ ਸੋਮਾ ਹੈ। ਸੁਗੜ ਬਹੁਤ ਸ੍ਰੇਸ਼ਟ ਕਾਰੀਗਰ ਵੀ ਹੈ, ਸੋਹਣੀਆਂ ਘਾਟਤਾਂ ਕਰਨ ਵਾਲਾ ਹੈ, ਬੜੇ ਚੋਜ ਕਰਨ ਵਾਲਾ ਹੈ ਤੇ ਚਤਰ ਉਹ ਬੋਲ ਚਾਲ ਵੀ ਉਹਦੀ ਬੜੀ ਸਿਆਣਿਆਂ ਵਾਲੀ ਹੈ। ਜੀ ਦਾਤਾ ਤੇ ਫਿਰ ਸਾਰੇ ਜੀਵਾਂ ਨੂੰ ਜੀ ਦਾਨ ਦੇਣ ਵਾਲਾ ਦਾਤਾ ਹੈ।
ਭਾਈ ਪੂਤ ਪਿਤਾ ਪ੍ਰਭ ਮਾਤਾ,
ਲੋ ਹਜ਼ੂਰ ਕਹਿੰਦੇ ਸਾਡਾ ਉਹੀ ਭਰਾ ਹੈ, ਉਹੀ ਸਾਡਾ ਪੁੱਤਰ ਹੈ, ਉਹੀ ਸਾਡਾ ਪਿਤਾ ਹੈ, ਉਹੀ ਵਾਹਿਗੁਰੂ ਸਾਡੀ ਮਾਤਾ ਹੈ। ਭਾਵ ਜਿੰਨਾ ਅਸੀਂ ਆਪਣੇ ਭਰਾਵਾਂ ਨਾਲ, ਪੁੱਤਰਾਂ ਨਾਲ, ਮਾਤਾ ਪਿਤਾ ਨਾਲ ਮੋਹ ਕਰਦੇ ਹਾਂ ਤੇ ਇੰਨਾ ਹੀ ਪ੍ਰੇਮ ਸਾਡਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੈ।
ਜੀਵਨ ਪ੍ਰਾਣ ਆਧਾਰ ਮੇਰੀ ਰਾਸ,
ਉਹ ਵਾਹਿਗੁਰੂ ਸਾਡਾ ਜੀਵਨ ਰੂਪ ਹੈ ਤੇ ਸਾਡੇ ਪ੍ਰਾਣਾਂ ਦਾ ਵੀ ਆਸਰਾ ਹੈ ਤੇ ਸਾਡੀ ਜਿਹੜੀ ਲੋਕ ਤੇ ਪ੍ਰਲੋਕ ਦੀ ਖੇਪ ਪੂੰਜੀ ਵੀ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ।
ਪ੍ਰੀਤ ਲਾਈ ਕਰ ਹਿਰਦੈ ਨਿਵਾਸ,
ਲੋ ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਨਿਵਾਸ ਦਾ ਅਰਥ ਹੈ ਵਸਾ ਕੇ, ਆਪਣੇ ਹਿਰਦੇ ਵਿੱਚ ਉਸ ਨੂੰ ਵਸਾ ਕੇ ਅਸਾਂ ਉਹਦੇ ਨਾਲ ਪ੍ਰੀਤੀ ਲਾਈ ਹੋਈ ਹੈ।
ਮਾਇਆ ਸਿਲਕ ਕਾਟੀ ਗੋਪਾਲ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਨੇ ਕਿਰਪਾ ਕੀਤੀ, ਜਿਹੜੀ ਮਾਇਆ ਦੀ ਸਿਲਕ ਫਾਹੀ ਸਾਡੇ ਗਲ ਵਿੱਚ ਪਈ ਹੋਈ ਸੀ, ਮਾਇਆ ਦੇ ਮੋਹ ਦੀ, ਮਾਇਆ ਦੀ ਵਾਸ਼ਨਾ ਦੀ, ਇਹ ਉਸ ਵਾਹਿਗੁਰੂ ਨੇ ਕੱਟ ਦਿੱਤੀ ਹੈ।
ਕਰ ਆਪਣਾ ਲੀਨੋ ਨਦਰ ਨਿਹਾਲ,
ਉਸ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਆਪਣਾ ਕਰ ਲਿਆ ਹੈ, अपना दास अपना सेवक बना लिया है ते नजर निहाल ते वाहिगुरू ने साडे वाल मेहर दी दृष्टि करके ते सानू निहाल कर दिता है।
सिमर सिमर काटे सब रोग।
साहिब सतगुरु सच्चे पातशाह फरमाउंदे ने पाई असी उस वाहिगुरू परमेश्वर दा सिमरन कर करके ते सारे रोग कट लेने, क्योंकि सतगुरु का वचन है सिमरो सिमर सिमर सुख पावो काल कलेश तन माहे मिटावो। सिमरन दे नाल तन दे रोग भी मन दे रोग भी सारे रोग ही कटे जाते हैं।
चरण ध्यान सर्व सुख भोग।
असी उस वाहिगुरु के चरणा का ध्यान करके सारे सुख ही भोग रहे हाँ।
पूरन पुरख नवतन नित बाला।
वाहिगुरु पूरन पुरख है ते नवतन का अर्थ है चढ़दी जवानी वाला है। नवतन का अर्थ हुंदा है नवीन ते नित बाला ते हमेशा लई बाला का अर्थ है वह किशोर अवस्था वाला एक गभरू है। क्योंकि जे हुण उस वाहिगुरु परमेश्वर नूं आपां बुढ़ा कह दईए ते फिर तो कमज़ोर जिहा सानूं नज़र आवेगा। सतगुरु ने उस अकाल पुरख दे लई बाला शब्द वरतिया है। बाला कहिंदे ने जदों कोई 18 साल की उम्र दे विच बच्चा चलिया जांदा है गभरू हो जांदा है फिर उहदे विच बड़ा बल हुंदा है वह बड़ा ताकत हुंदा है उहदे विच जवानी का नशा हुंदा है। इस तरह सतगुरु कहिंदे ने वह वाहिगुरु परमेश्वर नित नवा है ते हमेशा लई वह बाला दा अर्थ बहुत बलवान ते बड़ा शक्तिशाली ताकतवर भी है।
हर अंतर बाहर संग रखवाला।
ते वह अकाल पुरख वाहिगुरु अंदर भी ते बाहर भी साडे नाल रखवाला भी है। इहदा मतलब यह है वह वाहिगुरु साढ़े घर के अंदर भी रेंद्या होया साडा रखवाला बनता है। जे असी किधरे बाहर चले जाइए किसी देश प्रदेश दे विच उत्थे भी वाहिगुरु साडा रखवाला हुंदा है।
कहो नानक हर हर पद चीन।
धन गुरु अर्जन देव महाराज सच्चे पातशाह फरमाउंदे हन भी ऐ मन हर हर पद चीन ते उस वाहिगुरु परमेश्वर की पदवी नूं भाव जो उस वाहिगुरु परमेश्वर का उच्चा मुरातबा है असी उन्हूं चीन का अर्थ है पछाण लिया है और उसनू विचार लिया है।
सर्वस नाम भगत कौ दीन।
लो सानू इस गल का भी पता लग गया जिहड़ा वाहिगुरु परमेश्वर का भगत बन जाता है ते वाहिगुरु परमेश्वर उसनू नाम का दान बख्शिश कर देता है। गल नाम की चल रही सी ना, इसलिए जिहड़ा वाहिगुरु का भगत बन जाए वाहिगुरु उसनू नाम की दात बख्शिश कर देता है ते नाम ही सर्वस ये एक सरबंस दान है।